ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵਹੁ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵਹੁ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲੈ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰਹੁ ਗੁਰ ਮਿਲਹੁ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲਹੁ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲਹੁ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜਿਸ ਤੋਂ ਆਪ ਜੀ ਰੋਜ਼ਾਨਾ ਸਤਿਗੁਰੂ ਦੇ ਦਰਬਾਰ ਵਿੱਚ ਆਏ ਹੋਏ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਗੁਰਮੁਖ ਵਿਦਵਾਨਾਂ ਤੋਂ ਸਰਵਣ ਕਰਦੇ ਹੋ। ਅੱਜ ਜੋ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਔਰ ਇਹ ਅੰਮ੍ਰਿਤ ਬਚਨ ਸਤਿਗੁਰਾਂ ਨੇ ਜੈਤ ਸਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਆਵਾਜ਼ ਥੋੜ੍ਹੀ ਜਿਹੀ ਘੱਟ ਕਰ ਦਿਓ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਨੇ ਜੈਤ ਸਰੀ ਰਾਗ ਵਿੱਚ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ ਔਰ ਇਸ ਸਾਰੇ ਸ਼ਬਦ ਦੇ ਅੰਦਰ ਆਤਮਕ ਸੁੱਖ ਦਾ ਵਸੀਲਾ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ ਔਰ ਨਾਮ ਦਾ ਦਾਤਾ, ਨਾਮ ਦਾ ਬਖਸ਼ਣਹਾਰਾ ਸਮਰੱਥ ਸਤਿਗੁਰੂ ਹੈ ਔਰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਗਾਇਨ ਕਰਨਾ, ਉਹਦੀ ਸਿਫਤ ਸਲਾਹ ਕਰਨਾ ਸਭ ਤੋਂ ਉੱਤਮ ਕਰਮ ਇਹ ਹੈ। ਆਓ ਸਾਧ ਸੰਗਤ, ਇਹ ਜੋ ਸ਼ਬਦ ਹਜ਼ੂਰ ਨੇ ਅੱਜ ਵਿਚਾਰ ਲਈ ਸਾਨੂੰ ਬਖਸ਼ਿਆ ਹੈ, ਇਸ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਉਪਸਥਿਤ ਹੋ ਜਾਂ ਦੇਸ਼ ਪ੍ਰਦੇਸ਼ ਵਿੱਚ ਘਰਾਂ ਵਿੱਚ ਬੈਠੇ ਲਾਈਵ ਸਤਿਗੁਰੂ ਦੇ ਦਰਬਾਰ ਦਾ ਕੀਰਤਨ ਕਥਾ ਸਰਵਣ ਕਰਦੇ ਹੋ, ਸਾਧ ਸੰਗਤ ਬਖਸ਼ੋ ਆਸੀਸ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਵਿੱਚ ਵਰਤਨ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ, ਭੈ, ਭਾਵਨਾ, ਸ਼ਰਧਾ ਨਾਲ ਆਪ ਵਿੱਚ ਵਰਤ ਕੇ ਕਰਾ ਲੈਣ। ਪਿਆਰ ਸੰਯੁਕਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਜ਼ੂਰ ਨੇ ਇਸ ਸ਼ਬਦ ਦੀ ਆਰੰਭਤਾ ਵਿੱਚ ਜੋ ਬਖਸ਼ਿਸ਼ ਕੀਤੀ, ਪਹਿਲਾਂ ਤਾਂ ਗੁਰਦੇਵ ਨੇ ਰਾਗ ਦਾ ਵੇਰਵਾ ਦਿੱਤਾ ਹੈ। ਇਹ ਰਾਗ ਹੈ ਜੈਤ ਸਰੀ ਔਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਸੁਲਤਾਨ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਬਚਨ ਹੈ। ਇਸ ਅੰਮ੍ਰਿਤ ਸ਼ਬਦ ਨੂੰ ਦੂਜੇ ਘਰ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਹੈ ਉਹ 30 ਰਾਗਾਂ ਦੇ ਅੰਦਰ ਦਰਜ ਹੈ। ਉਹਨਾਂ 30 ਰਾਗਾਂ ਦੇ ਵਿੱਚ ਹੀ ਇੱਕ ਰਾਗ ਜੈਤ ਸਰੀ ਹੈ। ਹਜ਼ੂਰ ਨੇ ਆਰੰਭ ਵਿੱਚ ਮੰਗਲ ਵਿੱਚ ਇਹ ਸ਼ਬਦ ਕਹੇ ਨੇ, ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਵਹਿ ਪਦੁੱਤੀ ਇੱਕ ਹੈ, ਇੱਕ ਰਸ ਵਿਆਪਕ ਹੈ ਅਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਅਭੇਦਤਾ ਦਾ, ਮਿਲਾਪ ਦਾ ਜਾਂ ਉਸ ਵਿੱਚ ਲੀਨ ਹੋਣ ਦਾ ਜਿਹੜਾ ਵਸੀਲਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਕਿਰਪਾ ਕਰੇ ਅਤੇ ਜੀਵ ਉਸ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। ਕਹਿਣ ਤੋਂ ਮੁਰਾਦ ਕਿ ਜੈਤ ਸਰੀ ਰਾਗ ਗੁਰੂ ਰਾਮਦਾਸ ਦਾ ਸ਼ਬਦ ਦੂਜੇ ਘਰ ਵਿੱਚ ਗਾਇਨ ਕਰਨ ਦੀ ਹਦਾਇਤ ਪਾਰ ਬ੍ਰਹਮ ਪਰਮੇਸ਼ਵਰ ਇੱਕ ਇੱਕ ਰਸ ਉਸ ਵਰਗਾ ਕੋਈ ਹੋਰ ਨਹੀਂ। ਸਤਿਗੁਰ ਪ੍ਰਸਾਦ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਹਰ ਹਰ ਸਿਮਰਹੋ ਅਗਮ ਅਪਾਰਾ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ ਨੇ, ਸਾਨੂੰ ਉਪਦੇਸ਼ ਦਿੰਦੇ ਹੋਏ ਕਿ ਸਾਧ ਸੰਗਤ ਜੀ, ਭਾਈ ਗੁਰਸਿੱਖੋ, ਇੱਕ ਕੰਮ ਕਰੋ ਜੇ ਤੁਸੀਂ ਆਤਮਕ ਸੁੱਖ ਚਾਹੁੰਦੇ ਹੋ। ਉਹ ਹੈ ਹਰ ਹਰ ਸਿਮਰਹੋ ਅਗਮ ਅਪਾਰਾ। ਹਰ ਦਾ ਅਰਥ ਪ੍ਰਭੂ ਪਰਮਾਤਮਾ ਖਰੀ, ਹਰ ਦਾ ਅਰਥ ਹੈ ਖਰਨ ਵਾਲਾ, ਖੋਣ ਵਾਲਾ। ਕਹਿੰਦੇ ਹੇ ਭਾਈ ਗੁਰਸਿੱਖੋ, ਹਰ ਹਰ ਸਿਮਰੋ ਅਗਮ ਅਪਾਰਾ। ਉਸ ਹਰੀ ਨੂੰ, ਉਸ ਪ੍ਰਭੂ ਨੂੰ, ਉਸ ਪਰਮਾਤਮਾ ਦਾ ਸਿਮਰਨ ਕਰੋ ਜੋ ਅਗਮ ਹੈ। ਅਗਮ ਦਾ ਅਰਥ ਜਿੱਥੋਂ ਤੱਕ ਸਾਡੀ ਪਹੁੰਚ ਹੀ ਨਹੀਂ, ਨਾ ਸਾਡੀ ਮਨ ਕਰਕੇ ਪਹੁੰਚ, ਨਾ ਇੰਦਰੀਆਂ ਕਰਕੇ ਪਹੁੰਚ, ਨਾ ਬੁੱਧੀ ਕਰਕੇ ਪਹੁੰਚ। ਇਉਂ ਕਹਿ ਲਈਏ ਜਿਹੜਾ ਮਨ ਬੁੱਧ ਮਤ ਤੋਂ ਬਹੁਤ ਉੱਚਾ ਹੈ, ਅਗਮ, ਉਸ ਪਰਮਾਤਮਾ ਨੂੰ ਸਿਮਰੋ। ਦੂਸਰਾ ਸ਼ਬਦ ਵਰਤਿਆ ਅਪਾਰਾ। ਇੱਕ ਲਫ਼ਜ਼ ਹੈ ਪਾਰ, ਪਾਰ ਦਾ ਅਰਥ ਹੁੰਦਾ ਹੱਦ ਜਾਂ ਦੂਜਾ ਪਾਸਾ, ਅਤੇ ਮਹਾਰਾਜ ਸ਼ਬਦ ਵਰਤਦੇ ਨੇ ਅਪਾਰਾ। ਅਪਾਰਾ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਕਿ ਜਿਸ ਦਾ ਕਿਸੇ ਨੇ ਦੂਜਾ ਪਾਸਾ ਪਾਰ ਪਾਇਆ ਹੀ ਨਹੀਂ। ਇਉਂ ਸ਼ਬਦ ਵਰਤਾਂ ਕਿ ਕੋਈ ਵੀ ਚੀਜ਼ ਸੰਸਾਰ ਵਿੱਚ ਹੈ, ਉਹਦੀ ਸ਼ਕਤੀ ਦੀ ਕੋਈ ਸੀਮਾ ਹੈ, ਉਸ ਚੀਜ਼ ਦਾ ਅੰਤ ਪਾਇਆ ਜਾ ਸਕਦਾ। ਇਵਨ ਕਿ ਜਿਸ ਧਰਤੀ 'ਤੇ ਆਪਾਂ ਰਹਿੰਦੇ ਹਾਂ, ਇਸ ਧਰਤੀ ਦਾ ਵੀ ਪਾਰਾਵਾਰ ਪਾਇਆ ਜਾ ਸਕਦਾ ਹੈ। ਭਾਵੇਂ ਇਸ ਬ੍ਰਹਿਮੰਡ ਵਿੱਚ, ਇਸ ਸਪੇਸ ਵਿੱਚ ਅਨੇਕਾਂ ਤਾਰੇ ਸਿਆਰੇ ਪਰਮਾਤਮਾ ਨੇ ਪੈਦਾ ਕੀਤੇ ਨੇ, ਅਤੇ ਗੁਰੂ ਸਾਹਿਬ ਨੇ ਸ਼ਬਦ ਕੋਟ ਬ੍ਰਹਿਮੰਡ ਵਰਤਿਆ ਹੈ। ਅਸੀਂ ਭਾਵੇਂ ਇੱਕ ਸ਼ਬਦ ਕਹਿ ਦਿੰਦੇ ਹਾਂ ਇੱਕ ਬ੍ਰਹਿਮੰਡ, ਪਰ ਗੁਰੂ ਸਾਹਿਬ ਸ਼ਬਦ ਵਰਤਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਜਿੰਨੇ ਕਰੋੜਾਂ ਬ੍ਰਹਿਮੰਡ ਸਿਰਜੇ ਨੇ, ਉਹ ਇਸ ਬ੍ਰਹਿਮੰਡ ਦਾ ਅੰਤ ਨਹੀਂ, ਪਰ ਹੋ ਸਕਦਾ ਕਿਸੇ ਸਮੇਂ ਇਸ ਬ੍ਰਹਿਮੰਡ ਦਾ ਵੀ ਕੋਈ ਅੰਤ ਪਾ ਲੈ, ਪਾਰਾਵਾਰ ਪਾ ਸਕੇ। ਪਰ ਗੁਰੂ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸਿਮਰੋ ਜਿਸ ਪਰਮਾਤਮਾ ਦਾ ਪਾਰਾਵਾਰ ਪਾਇਆ ਹੀ ਨਹੀਂ ਜਾ ਸਕਦਾ। ਇਸ ਦਾ ਭਾਵ ਕਿ ਜਿਸ ਪ੍ਰਭੂ ਦਾ ਅੰਤ ਨਹੀਂ ਕੋਈ ਪਾ ਸਕਦਾ। ਹੇ ਭਾਈ, ਹਰ ਹਰ ਸਿਮਰੋ ਅਗੰਮ ਅਪਾਰਾ, ਅਪਹੁੰਚ ਅਪਾਰ ਵਾਹਿਗੁਰੂ ਜੀ ਦਾ ਸਿਮਰਨ ਕਰੋ ਭਾਈ ਗੁਰਸਿੱਖੋ, ਸਾਧ ਸੰਗਤ, ਉਸ ਪਰਮਾਤਮਾ ਦਾ ਚਿੰਤਨ ਕਰੋ।
ਜਿਸ ਸਿਮਰਤ ਦੁੱਖ ਮਿਟੈ ਹਮਾਰਾ।
ਜਿਸ ਸਿਮਰਤ, ਜਿਸ ਪਰਮਾਤਮਾ ਨੂੰ ਸਿਮਰਦਿਆਂ ਹੋਇਆਂ, ਯਾਦ ਕਰਦਿਆਂ ਹੋਇਆਂ, ਦੁੱਖ ਮਿਟੈ ਹਮਾਰਾ, ਹਜ਼ੂਰ ਬਖਸ਼ਿਸ਼ ਕਰਦੇ ਆ। ਵੈਸੇ ਇੱਥੇ ਹਮਾਰਾ ਲਫ਼ਜ਼ ਦਾ ਅਰਥ ਕੇਵਲ ਗੁਰਦੇਵ ਲਈ ਮੈਂ ਕਰਕੇ ਨਹੀਂ ਵਰਤਾਂਗੇ ਕਿ ਮੇਰਾ, ਹਮਾਰਾ ਬਹੁ ਵਚਨ 'ਚ ਲੈ ਲਈਏ ਅਸਾਂ ਦਾ, ਕਿ ਹੇ ਭਾਈ ਜੀਵੋ, ਅਸਾਂ ਦਾ ਦੁੱਖ ਤਾਂ ਕੱਟਿਆ ਜਾਏਗਾ ਜੇ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਮਰਾਂਗੇ। ਫਿਰ ਦੁਬਾਰਾ ਤੋਂ ਪੜ੍ਹ ਲਈਏ। ਦਾਸ ਜਦੋਂ ਵੀ ਵਿਚਾਰ ਕਰਨ ਆਉਂਦਾ ਹੈ, ਇੱਕ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਹੈ ਕਿ ਸ਼ਬਦ ਦੀ ਕਥਾ ਦਾ ਮਤਲਬ ਇਹ ਵੇ ਕਿ ਸਭ ਤੋਂ ਪਹਿਲਾਂ ਸ਼ਬਦ ਦੇ ਅਖਰੀ ਅਰਥ ਸਮਝ ਪੈਣ ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ, ਕਿ ਮਹਾਰਾਜ ਨੇ ਅੱਜ ਸਾਨੂੰ ਬਖਸ਼ਿਸ਼ ਕੀ ਕੀਤੀ। ਪਹਿਲੀਆਂ ਦੋ ਤੁਕਾਂ, ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ, ਉਸ ਅਗਮ ਪਰਮਾਤਮਾ ਦਾ ਚਿੰਤਨ ਕਰੋ ਜਿਸ ਦਾ ਨਾਮ ਸਿਮਰਨ ਕਰਨ ਦੇ ਨਾਲ ਅਸਾਂ ਜੀਵਾਂ ਦੇ ਜਿੰਨੇ ਵੀ ਦੁੱਖ ਨੇ ਇਹ ਸਾਰੇ ਦੁੱਖ ਕੱਟੇ ਜਾਣਗੇ। ਮਹਾਰਾਜ ਨੇ ਪਹਿਲੀ ਬਖਸ਼ਿਸ਼ ਕੀਤੀ। ਭਾਵਾਂ ਕਿ ਇਹ ਸ਼ਬਦ ਦੇ ਅੰਦਰ ਰਹਾਉ ਦੀ ਤੋਂ ਕਿਤੇ ਵੀ ਨਹੀਂ ਲਿਖੀ ਗਈ, ਪਰ ਦਾਸ ਬੇਨਤੀ ਕਰੇਗਾ ਕਿ ਸ਼ਬਦ ਦਾ ਤੱਤ ਭਾਵ ਇਹ ਵੇ ਕਿ ਦੁਖੀ ਬੰਦੇ ਨੂੰ ਸੁੱਖ ਕਿਵੇਂ ਮਿਲ ਸਕਦਾ ਹੈ। ਇਸ ਸੰਸਾਰ ਵਿੱਚ ਝਾਤੀ ਮਾਰ ਕੇ ਦੇਖੀਏ, ਸੱਚ ਇਹ ਵੇ ਕਿ ਦੁੱਖ ਇੱਕ ਸਰਬ ਵਿਆਪਕ ਸੱਚਾਈ ਹੈ। ਇਹ ਦੁੱਖ, ਕੋਈ ਜੀਵ ਐਸਾ ਨਹੀਂ ਜਿਹੜਾ ਦੁੱਖ ਤੋਂ ਬਚਿਆ ਹੋਵੇ। ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਕੁਛ ਬਖਸ਼ਿਸ਼ ਭਰੇ ਪ੍ਰਮਾਣ ਵੀ ਦਿੱਤੇ, ਐਸੇ ਜਿਵੇਂ ਅਸੀਂ ਬਚਨ ਪੜ੍ਹਨੇ ਹਾਂ। ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਜਦੋਂ ਇਹ ਸ਼ਬਦ ਵਰਤਿਆ ਨਾਨਕ ਦੁਖੀਆ ਸਭ ਸੰਸਾਰ, ਤੇ ਇਸ ਤੁਕ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਇੱਥੇ ਕੋਈ ਵੀ ਇਨਸਾਨ ਐਸਾ ਨਹੀਂ ਜਿਹੜਾ ਦੁੱਖ ਦੇ ਨਾਲ ਪੀੜਿਤ ਨਹੀਂ। ਹਰ ਇਨਸਾਨ, ਹਰ ਜੀਵ ਦੁਖੀ ਹੈ। ਬਾਬਾ ਸਾਹਿਬ ਨੇ ਇਹਨੂੰ ਉਦਾਹਰਨ ਦੁਨਿਆਵੀ ਇੱਕ ਹੋਰ ਦਿੱਤੀ ਬਾਬਾ ਫਰੀਦ ਸਾਹਿਬ ਨੇ। ਉਹ ਕਹਿੰਦੇ ਜਿਵੇਂ ਆਪਾਂ ਘਰ ਦੇ ਵਿੱਚ ਅੱਗ ਬਾਲਨੇ, ਜਿੱਥੇ ਵੀ ਮਾਨਵ ਸਰੀਰ ਹੋਵੇਗਾ, ਆਦਮ ਜਾਤੀ ਹੈ, ਉੱਥੇ ਕੁਦਰਤੀ ਤੌਰ 'ਤੇ ਘਰ ਦੇ ਵਿੱਚ ਅੱਗ ਬਲੇਗੀ, ਹਰ ਘਰ ਦੇ ਵਿੱਚ ਚੁੱਲ੍ਹਾ ਭਖੇਗਾ। ਜਿਵੇਂ ਪੇਟ ਦੀ ਪੂਰਤੀ ਦੇ ਲਈ ਹਰ ਘਰ ਦੇ ਅੰਦਰ ਅੱਗ ਬਲਦੀ ਏ, ਚੁੱਲ੍ਹਾ ਬਾਲਿਆ ਜਾਂਦਾ, ਇਹ ਸੱਚਾਈ ਹੈ ਕਿ ਦੁੱਖ ਅੱਗ ਦੀ ਤਰ੍ਹਾਂ ਹੈ, ਹਰ ਇੱਕ ਘਰ ਦੇ ਅੰਦਰ ਦੁੱਖ ਦੀ ਅੱਗ ਜਿਹੜੀ ਉਹ ਧੁੱਖ ਰਹੀ ਹੈ। ਬਾਬਾ ਸਾਹਿਬ ਦੇ ਬਚਨ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਏਖਾ ਅੱਗ। ਉੱਚੀ ਸੁਰਤ ਕਰਕੇ ਦੇਖਿਆ ਹਰ ਇੱਕ ਘਰ ਦੇ ਅੰਦਰ ਦੁੱਖ ਦੀ ਅੱਗ ਹੀ ਬਲਦੀ ਪਈ ਹੈ। ਮੈਂ ਪਹਿਲੀ ਬੇਨਤੀ ਆਪ ਜੀ ਦੇ ਸਨਮੁੱਖ ਇਹ ਕਰਨੀ ਚਾਹੁੰਦਾ ਕਿ ਦੁੱਖ ਹੈ ਕੀ। ਉਂਝ ਵੈਸੇ ਸੂਝਵਾਨ ਲੋਕ ਇਹ ਕਹਿੰਦੇ ਆ ਕਿ ਦੁੱਖ ਤੇ ਸੁੱਖ ਵੀ ਸਾਡੇ ਮਨ ਦੀ ਹੀ ਇੱਕ ਦਸ਼ਾ ਹੈ, ਦੁੱਖ ਤੇ ਸੁੱਖ ਵੀ ਸਾਡੇ ਮਨ ਨਾਲ ਹੀ ਸੰਬੰਧਿਤ ਹੈ। ਇਹਨੂੰ ਥੋੜੇ ਸ਼ਬਦਾਂ 'ਚ ਇਉਂ ਕਹਿ ਲਈਏ, ਜਿਹੜੀ ਗੱਲ, ਜਿਹੜਾ ਆਦਮੀ, ਜਿਹੜੀ ਚੀਜ਼ ਮੇਰੇ ਮਨ ਦੇ ਅਨੁਕੂਲ ਹੈ, ਜਿਹੜੀ ਗੱਲ ਮੇਰੇ ਮਨ ਨੂੰ ਚੰਗੀ ਲੱਗੇ, ਜਿਹੜਾ ਬੰਦਾ ਮੇਰੇ ਮਨ ਨੂੰ ਚੰਗਾ ਲੱਗੇ, ਜਿਹੜੀ ਚੀਜ਼ ਮੇਰੇ ਅੰਦਰ ਨੂੰ ਚੰਗੀ ਲੱਗੇ, ਜੋ ਵੀ ਗੱਲ, ਜੋ ਵੀ ਚੀਜ਼, ਜੋ ਵੀ ਮਨੁੱਖ, ਜੋ ਵੀ ਵਸਤੂ ਮੇਰੇ ਅਨੁਕੂਲ ਹੈ, ਉਹ ਸੁੱਖ ਹੈ। ਸੱਚ ਇਹ ਵੇ, ਜਿਹੜੀ ਚੀਜ਼, ਜਿਹੜੀ ਥਾਂ, ਜਿਹੜਾ ਮਨੁੱਖ ਮੇਰੇ ਮਨ ਦੇ ਪ੍ਰਤੀਕੂਲ ਹੈ, ਉਹ ਮੇਰੇ ਵਾਸਤੇ ਦੁੱਖ ਹੈ। ਇਹ ਸ਼ਬਦ ਨੂੰ ਫਿਰ ਥੋੜ੍ਹਾ ਜਿਹਾ ਸਰਲ ਕਰਦਿਆਂ, ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਹੈ ਉਹ ਸੁੱਖ ਭਾਸਦੀ ਹੈ, ਜਿਹੜੇ ਮੇਰੇ ਮਨ ਦੇ ਵਿਪਰੀਤ ਹੈ, ਸੱਚ ਇਵੇਂ ਪ੍ਰਤੀਕੂਲ ਚੀਜ਼ ਹਮੇਸ਼ਾ ਦੁਖੀ ਹੀ ਕਰਦੀ ਹੈ। ਜਿਵੇਂ ਮੇਰਾ ਪਰਿਵਾਰ ਮੇਰੇ ਮਨ ਦੇ ਅਨੁਕੂਲ ਹੈ ਤਾਂ ਮੈਨੂੰ ਸਭ ਤੋਂ ਵੱਧ ਮੋਹ ਉਹਨਾਂ ਦੇ ਪ੍ਰਤੀ ਹੋਵੇਗਾ, ਉਹ ਸੁੱਖ ਭਾਸੇਗਾ। ਮੰਨ ਲਓ ਕਿ ਸੰਸਾਰਕ ਪਦਾਰਥ ਨੇ ਮੇਰੇ ਮਨ ਨੂੰ ਚੰਗੇ ਲੱਗਦੇ ਪਏ ਨੇ, ਉਹ ਮੇਰੇ ਵਾਸਤੇ ਸੁਖਦਾਈ ਨੇ। ਇਸ ਬੇਨਤੀ ਨੂੰ ਫਿਰ ਥੋੜ੍ਹਾ ਜਿਹਾ ਧਿਆਨ ਦੇ ਕੇ ਸੁਣਿਓ। ਦੁਨੀਆਂ ਦਾ ਹਰ ਸੁੱਖ ਸਭ ਲਈ ਸੁੱਖ ਨਹੀਂ ਹੋ ਸਕਦਾ, ਸੱਚ ਇਵੇਂ ਉਹ ਦੂਜੇ ਵਾਸਤੇ ਦੁੱਖ ਵੀ ਹੋ ਸਕਦਾ ਹੈ। ਜਿਸ ਨੂੰ ਦੂਸਰਾ ਦੁੱਖ ਕਹਿੰਦਾ ਉਹ ਸਭ ਲਈ ਦੁੱਖ ਨਹੀਂ, ਉਹ ਕਿਸੇ ਵਾਸਤੇ ਸੁੱਖ ਵੀ ਹੋ ਸਕਦਾ ਹੈ। ਜਿਹੜੀ ਚੀਜ਼ ਸਾਡੇ ਮਨ ਨੂੰ ਭਾ ਜਾਏ, ਸੱਚ ਇਵੇਂ ਉਹ ਸੁੱਖ ਰੂਪ ਹੋ ਜਾਂਦੀ ਏ। ਜਿਹੜਾ ਮਨ ਤੋਂ ਵਿਪਰੀਤ ਹੋਵੇ, ਹਕੀਕਤ ਇਵੇ ਕਿ ਉਹ ਦੁੱਖ ਰੂਪ ਹੋ ਜਾਂਦਾ ਹੈ। ਹੁਣ ਆਪ ਜੀ ਦੇਖੋ, ਇੱਕ ਪਾਸੇ ਦੁਨੀਆਂ ਦੀ ਵਾਸ਼ਨਾ ਹੈ, ਅਤੇ ਸੱਚਮੁੱਚ ਆ ਹਰ ਬੰਦੇ ਨੂੰ ਬਹੁ ਗਿਣਤੀ 'ਚ ਵਾਸ਼ਨਾ ਸੁੱਖ ਰੂਪ ਹੀ ਲੱਗਦੀ ਹੈ। ਅਤੇ ਜਿਹੜੇ ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਆ, ਸਿਮਰਨ ਵਿੱਚ ਭਿੱਜੀਆਂ ਰੂਹਾਂ ਨੇ, ਜਦੋਂ ਉਹਨਾਂ ਸਾਹਮਣੇ ਇਹੋ ਜਿਹੇ ਕੋਈ ਫੁਰਨੇ ਉੱਠਦੇ ਨੇ, ਹਕੀਕਤ ਇਵੇ ਉਹਨਾਂ ਨੂੰ ਦੁੱਖ ਰੂਪ ਭਾਸਦੇ ਨੇ। ਇੱਕ ਨੂੰ ਵਾਸ਼ਨਾ ਸੁੱਖ ਲੱਗਦੀ ਏ, ਦੂਸਰੇ ਨੂੰ ਵਾਸ਼ਨਾ ਦੁੱਖ ਲੱਗਦੀ ਹੈ। ਇੱਕ ਨੂੰ ਸੱਚ ਇਵੇਂ ਪਰਮਾਤਮਾ ਦਾ ਨਾਮ ਕੌੜਾ ਲੱਗਦਾ ਹੈ, ਉਹਨੂੰ ਸੰਸਾਰ ਦੇ ਪਦਾਰਥ ਅਤੇ ਸੰਸਾਰ ਦੀਆਂ ਗੱਲਾਂ ਮਿੱਠੀਆਂ ਲੱਗਦੀਆਂ ਨੇ, ਉਹਦੇ ਲਈ ਨਾਮ ਦੁੱਖਦਾਈ ਬਣ ਜਾਂਦਾ ਹੈ, ਸੰਸਾਰ ਸੁਖਦਾਈ ਬਣ ਜਾਂਦਾ ਹੈ। ਪਰ ਜੋ ਪਰਮਾਤਮਾ ਦੇ ਨਾਮ ਜੁੜਿਆ, ਸੱਚ ਇਵੇਂ ਉਹਦੇ ਲਈ ਸੰਸਾਰ ਦੁੱਖਦਾਈ ਭਾਸਦਾ ਅਤੇ ਪ੍ਰਭੂ ਦਾ ਨਾਮ ਸੁਖਦਾਈ ਭਾਸਦਾ ਹੈ। ਇਹ ਬਾਣੀ 'ਚ ਬਚਨ ਆਉਂਦੇ ਨੇ, ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਕਿ ਅੰਮ੍ਰਿਤ ਕੌੜਾ ਬਿਖਿਆ ਮਿੱਠੀ। ਹੁਣ ਇਹਨੂੰ ਧਿਆਨ ਨਾਲ ਸੁਣਿਓ, ਮੈਂ ਤਾਂ ਅਰਜ਼ ਕੀਤੀ ਹਰ ਸੁੱਖ ਸਾਰਿਆਂ ਲਈ ਸੁੱਖ ਨਹੀਂ, ਹਰ ਦੁੱਖ ਸਾਰਿਆਂ ਵਾਸਤੇ ਦੁੱਖ ਨਹੀਂ। ਪਹਿਲਾਂ ਤਾਂ ਇਹ ਦੇਖਣਾ ਪਏਗਾ ਦੁੱਖ ਸੁੱਖ ਹੈ ਕੀ। ਮੈਂ ਸ਼ਬਦ ਬੜੇ ਸਰਲ ਵਰਤੇ ਆ, ਜਿਹੜੀ ਚੀਜ਼ ਮੈਨੂੰ ਚੰਗੀ ਲੱਗੇ ਮੈਂ ਉਹਨੂੰ ਸੁੱਖ ਕਹਾਂਗਾ, ਜਿਹੜੀ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਉਸਨੂੰ ਦੁੱਖ ਕਹਾਂਗਾ। ਹੁਣ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਗੁਰੂ ਗ੍ਰੰਥ ਸਾਹਿਬ ਦੀ ਤੁੱਕ ਹੈ। ਅੰਮ੍ਰਿਤ ਦਾ ਅਰਥ ਹੈ ਨਾਮ ਅੰਮ੍ਰਿਤ, ਸ਼ਬਦ ਅੰਮ੍ਰਿਤ, ਗੁਰੂ ਦਾ ਉਪਦੇਸ਼ ਅੰਮ੍ਰਿਤ, ਅਤੇ ਕੌੜਾ। ਹੁਣ ਆਪਾਂ ਕਦੀ ਕਹਾਂਗੇ ਗੁਰੂ ਕੀ ਬਾਣੀ ਕੌੜੀ ਹੈ? ਅਸੀਂ ਤਾਂ ਕਹਿੰਦੇ ਹਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਤੇਰੀ ਬਾਣੀ ਅੰਮ੍ਰਿਤ ਨਾਲ ਭਰਪੂਰ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ। ਪਰ ਸਾਧ ਸੰਗਤ ਇੱਥੇ ਸ਼ਬਦ ਵਰਤਿਆ ਅੰਮ੍ਰਿਤ ਕੌੜਾ, ਤਾਂ ਮੈਂ ਬੇਨਤੀ ਕੀਤੀ ਨਾਮ ਸੁਖਦਾਈ ਜ਼ਰੂਰ ਹੈ ਪਰ ਸਾਕਤ ਬੰਦਿਆਂ ਵਾਸਤੇ ਨਾਮ ਅੰਮ੍ਰਿਤ ਵੀ ਕੌੜਾ ਹੀ ਲੱਗਦਾ ਹੈ, ਉਹਨਾਂ ਨੂੰ ਦੁੱਖ ਲੱਗਦਾ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਵਿਖ ਤੋਂ ਸ਼ਬਦ ਬਣਿਆ ਵਿਖਿਆ, ਵਿਖ ਦਾ ਅਰਥ ਹੈ ਜ਼ਹਿਰ, ਵਿਖਿਆ ਦਾ ਅਰਥ ਮਾਇਆ ਵੀ ਆਪਾਂ ਕਰਨੇ ਖਾਂ ਕਿ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਕੌੜਾ ਲੱਗਦਾ ਪਿਆ ਤੇ ਸੱਚ ਇਹ ਵੇ ਸੰਸਾਰ ਦੇ ਪਦਾਰਥ ਉਹਨਾਂ ਨੂੰ ਮਿੱਠੇ ਲੱਗਦੇ। ਹੁਣ ਦੇਖੋ ਇੱਕ ਨੂੰ ਨਾਮ ਵਿੱਚੋਂ ਸੁੱਖ ਮਿਲਦਾ, ਉਹ ਕਹਿੰਦਾ ਨਾਮ ਅੱਤ ਦਾ ਮਿੱਠਾ ਹੈ, ਤੇ ਦੂਸਰਾ ਸ਼ਬਦ ਕਹਿ ਰਿਹਾ ਨੀ ਨਾਮ ਅੱਤ ਦਾ ਕੌੜਾ ਹੈ। ਇਉਂ ਮੈਂ ਬੇਨਤੀ ਫਿਰ ਕਰਾਂ, ਇੱਕ ਲਈ ਸਾਰੀ ਰਾਤ ਜਾਗਣਾ ਮਾੜੇ ਕਰਮ ਕਰਨੇ ਉਹ ਸੁਖਦਾਈ ਹੈ ਤੇ ਅੰਮ੍ਰਿਤ ਵੇਲੇ ਉਹ ਸੌ ਜਾਂਦਾ ਹੈ, ਤੇ ਦੂਸਰਾ ਸਾਰੀ ਰਾਤ ਵਿਸ਼ਰਾਮ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਦਾ ਹੈ। ਯਾਦ ਰੱਖਿਓ ਇੱਕ ਲਈ ਅੰਮ੍ਰਿਤ ਵੇਲਾ ਜ਼ਹਿਰ ਹੈ, ਦੂਜੇ ਵਾਸਤੇ ਅੰਮ੍ਰਿਤ ਹੈ। ਮਹਾਰਾਜ ਨੇ ਕਿਹਾ ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪਹਿ ਪਹਿ ਸੋਇਆ। ਦਾਸ ਬੇਨਤੀ ਕਰੇਗਾ ਭਾਈ ਗੁਰਸਿੱਖੋ, ਸਭ ਤੋਂ ਪਹਿਲੀ ਗੱਲ ਇਹ ਜਿਹੜੀ ਚੀਜ਼ ਮਨ ਨੂੰ ਭਾ ਜਾਏ ਉਹ ਸੁੱਖ ਪ੍ਰਤੀਤ ਹੁੰਦੀ ਏ, ਜਿਹੜੀ ਮਨ ਦੇ ਵਿਪਰੀਤ ਹੋ ਜਾਏ ਸੱਚ ਇਹ ਵੀ ਉਹ ਦੁੱਖ ਪ੍ਰਤੀਤ ਹੁੰਦੀ ਹੈ। ਉਂਜ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਦੁੱਖਾਂ ਨੂੰ ਬਾਣੀ ਕੱਟਦੀ ਵੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਯਾਦ ਰੱਖੋ ਦੁੱਖਾਂ ਨੂੰ ਖੰਡਾਉਣ ਦੀ ਤਾਕਤ ਵੀ ਬਾਣੀ ਦਿੰਦੀ ਹੈ। ਮੇਰੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਫਿਰ ਮੈਂ ਦੁਬਾਰਾ ਰਿਪੀਟ ਕਰ ਦੇਣਾ। ਆਪਾਂ ਕਹਾਂਗੇ ਦੁੱਖ ਕੱਟਦੀ ਹੈ ਤੇ ਦੁੱਖ ਖੰਡਾਉਣ ਨੂੰ, ਹਾਂ ਸੱਚ ਇਹ ਵੇ ਬਾਣੀ ਰੋਗ ਦੁੱਖ ਕੱਟਦੀ ਵੀ ਹੈ ਤੇ ਬਾਣੀ ਕਿਰਪਾ ਕਰ ਦੇਵੇ ਤੇ ਦੁੱਖ ਹੰਡਾਉਣ ਦੀ ਤਾਕਤ ਵੀ ਦੇ ਦਿੰਦੀ ਹੈ। ਇਹ ਬਾਣੀ ਵਿੱਚ ਸ਼ਕਤੀ ਹੈ। ਪਹਿਲਾਂ ਬਾਣੀ ਅਨੁਸਾਰ ਦੁੱਖ ਕੀ ਹੈ, ਹਾਲਾਂਕਿ ਤਿੰਨ ਤਰ੍ਹਾਂ ਦੇ ਦੁੱਖਾਂ ਦਾ ਜ਼ਿਕਰ ਭਾਰਤੀ ਦਰਸ਼ਨ ਵਿੱਚ ਬੜਾ ਕੀਤਾ ਗਿਆ, ਅਸੀਂ ਉਸ ਨੂੰ ਆਦ ਵਿਆਦ ਉਪਾਦ ਵੀ ਕਹਿੰਦੇ ਹਾਂ। ਇਹਨਾਂ ਨੂੰ ਤ੍ਰੈ ਤਾਪ ਵੀ ਬਾਣੀ ਵਿੱਚ ਕਿਹਾ ਤੇ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਤਿੰਨਾਂ ਤਾਪਾਂ ਦੇ ਭੰਨਣ ਦਾ ਖਤਮ ਹੋਣ ਦਾ ਜ਼ਿਕਰ ਵੀ ਕੀਤਾ, ਜਿਵੇਂ ਅਸੀਂ ਪੜ੍ਹਦੇ ਹਾਂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਦੁੱਖ ਹੰਤਾ ਦੁੱਖਾਂ ਦੀ ਹੱਤਿਆ ਕਰਨ ਵਾਲਾ, ਸੁੱਖਾਂ ਦੀ ਰਾਸ ਪੂੰਜੀ ਹੈ ਤੇ ਤਿੰਨੇ ਤਾਪਾਂ ਨੂੰ ਨਿਵਾਰਨ ਵਾਲਾ ਹੈ, ਇਹਦਾ ਮਤਲਬ ਦੁੱਖ ਖੰਡਨ ਹੈ ਗੁਰਬਾਣੀ। ਦੂਜੇ ਪਾਸੇ ਬਾਣੀ 'ਚ ਇਹ ਵੀ ਸ਼ਬਦ ਅਸੀਂ ਪੜ੍ਹਦੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਹੁਣ ਇਸ ਵਿੱਚ ਇਹ ਤਾਂ ਕਿਹਾ ਹੀ ਨਹੀਂ ਕਿ ਤੈਨੂੰ ਦੁੱਖ ਨਹੀਂ ਆਏਗਾ, ਦੁੱਖ ਆਇਆ ਪਰ ਦੁੱਖ ਨੂੰ ਦੁੱਖ ਰੂਪ ਦੇ ਵਿੱਚ ਸਵੀਕਾਰ ਹੀ ਨਹੀਂ ਕੀਤਾ। ਮੈਂ ਤਾਂ ਆਰੰਭ 'ਚ ਕਿਹਾ ਜਦੋਂ ਮਨ ਦੁੱਖ ਨੂੰ ਵੀ ਦਾਤ ਸਮਝ ਲਵੇ ਹਕੀਕਤ ਉਹ ਦੁਨੀਆ ਦਾ ਕੋਈ ਵੀ ਦੁੱਖ ਭਗਤੀ ਵਾਲੇ ਨੂੰ ਡੁਲਾ ਨਹੀਂ ਸਕਦਾ। ਹਾਲਾਂਕਿ ਸੱਚ ਇਵੇਂ ਦੁੱਖ ਮੈਂ ਅਰਜ਼ ਕੀਤੀ, ਦੁੱਖ ਮੌਤ ਭੁੱਖ ਘਾਟਾ ਇਹਨੂੰ ਕੋਈ ਵੀ ਸਵੀਕਾਰਦਾ ਨਹੀਂ। ਦਾਸ ਪਿਛਲੇ ਦਿਨ ਇੱਕ ਜਗ੍ਹਾ ਵਿਚਾਰ ਕਰ ਰਿਹਾ ਸੀ ਤੇ ਮਨ 'ਚ ਖਿਆਲ ਆਇਆ ਅਸੀਂ ਦਾਤ ਸਰਬ ਸ਼ਬਦ ਸਿਰਫ ਸੁੱਖ ਨਾਲ ਜੋੜਿਆ ਹੋਇਆ। ਜੇ ਮੰਨ ਲਓ ਘਰ ਸੰਤਾਨ ਦਾ ਜਨਮ ਹੈ ਤਾਂ ਅਸੀਂ ਕਹਾਂਗੇ ਪਰਮਾਤਮਾ ਨੇ ਦਾਤ ਦਿੱਤੀ, ਇਹੀ ਕਹਾਂਗੇ। ਪਰ ਜਦੋਂ ਕਿਸੇ ਦੀ ਮੌਤ ਹੋ ਜਾਏ, ਮੇਰਾ ਖਿਆਲ ਕਦੀ ਨਹੀਂ ਕੋਈ ਸ਼ਬਦ ਵਰਤਦਾ ਪਰਮਾਤਮਾ ਨੇ ਮੌਤ ਦੀ ਦਾਤ ਦਿੱਤੀ ਹੈ। ਚਾਰ ਪੈਸੇ ਵਪਾਰ ਵਿੱਚੋਂ ਵੱਧ ਜਾਣ ਤੇ ਅਸੀਂ ਸ਼ਬਦ ਵਰਤਾਂਗੇ ਪਰਮਾਤਮਾ ਨੇ ਕਿਰਪਾ ਕੀਤੀ, ਆ ਸਾਨੂੰ ਐਤਕੀ ਵਪਾਰ ਵਿੱਚ ਮੁਨਾਫੇ ਦੀ ਦਾਤ ਦਿੱਤੀ। ਪਰ ਘਾਟਾ ਪੈ ਜਾ, ਕਦੀ ਕਿਸੇ ਨੇ ਕਿਹਾ ਘਾਟੇ ਦੀ ਦਾਤ ਦੇ ਦਿੱਤੀ, ਖਾਣੀ ਹੋ ਗਈ ਸਾਡੀ। ਜੇ ਕਿਸੇ ਨੂੰ ਪੇਟ ਭਰ ਕੇ ਰੋਟੀ ਅਨਾਜ ਮਿਲ ਜਾਂਦਾ ਉਹ ਸ਼ਬਦ ਵਰਤੇਗਾ ਕਿ ਪਰਮਾਤਮਾ ਨੇ ਐਤਕੀ ਬਣੇ ਦਾਣੇ ਕੀਤੇ ਜੀ, ਬੋਲ ਬਹਿ ਗਏ ਸਾਡੇ, ਝਾੜ ਬੜਾ ਚੰਗਾ ਨਿਕਲਿਆ। ਤੇ ਜੇ ਮੰਨ ਲਓ ਫਸਲ ਦਾ ਦਾਣਾ ਪਤਲਾ ਪੈ ਜਾਏ, ਝਾੜ ਨਾ ਚੰਗਾ ਨਿਕਲੇ, ਆਪਾਂ ਕਦੀ ਨਹੀਂ ਕਹਾਂਗੇ ਪਰਮਾਤਮਾ ਦੀ ਦਾਤ ਵਰਤੀ ਐਤਕੀ ਭੁੱਖ ਪੈ ਗਈ। ਮੇਰੀ ਬੇਨਤੀ ਸੁਣਿਓ ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ। ਦੇਖੋ ਅਸੀਂ ਜਨਮ ਨੂੰ ਦਾਤ ਮੰਨਦੇ ਹਾਂ ਪਰ ਮੌਤ ਨੂੰ ਦਾਤ ਨਹੀਂ ਮੰਨਦੇ, ਅਸੀਂ ਸੁੱਖ ਨੂੰ ਦਾਤ ਮੰਨਦੇ ਹਾਂ ਦੁੱਖ ਨੂੰ ਕਦੀ ਦਾਤ ਨਹੀਂ ਮੰਨਦੇ, ਅਸੀਂ ਰਜੇਵੇਂ ਨੂੰ, ਰਜੇਵੇਂ ਮਤਲਬ ਕਿ ਪੇਟ ਦੀ ਭੁੱਖ ਦੂਰ ਹੋ ਜਾਏ ਉਹਨੂੰ ਦਾਤ ਮੰਗਦੇ ਹਾਂ ਪਰ ਅਸੀਂ ਅੰਦਰ ਦੀ ਭੁੱਖ ਨੂੰ ਦਾਤ ਨਹੀਂ ਮੰਗਦੇ, ਅਸੀਂ ਲਾਭ ਨੂੰ ਦਾਤ ਮੰਨਦੇ ਹਾਂ ਅਸੀਂ ਘਾਟੇ ਨੂੰ ਕਦੀ ਦਾਤ ਨਹੀਂ ਮੰਨਦੇ, ਅਸੀਂ ਮਿੱਤਰ ਨੂੰ ਦਾਤ ਮੰਨਦੇ ਹਾਂ, ਵੈਰੀ ਨੂੰ ਕਦੀ ਵੀ ਦਾਤ ਰੂਪ ਵਿੱਚ ਨਹੀਂ ਲਿਆ ਜਾਂਦਾ, ਆਪਣੀ ਉਸਤਤ ਨੂੰ ਦਾਤ ਮੰਨਿਆ ਜਾਂਦਾ ਹੈ, ਪਰ ਨਿੰਦਿਆ ਨੂੰ ਕਦੀ ਕੋਈ ਦਾਤ ਨਹੀਂ ਸਮਝਦਾ। ਪਰ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਗੁਰੂ ਨਾਨਕ ਸਾਹਿਬ ਵਾਹਿਦ ਨੇ ਜਿਨ੍ਹਾਂ ਸਭ ਤੋਂ ਪਹਿਲਾਂ ਸਿੱਖ ਦੀ ਉੱਚੀ ਸੁਰਤ ਇਹਦੀ ਵਿਆਖਿਆ ਕਰਦਿਆਂ ਹੋਇਆ ਕਿਹਾ ਕਿ ਕੇਤਿਆਂ ਦੂਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ। ਇੱਥੇ ਬਿਲਕੁਲ ਸ਼ਬਦ ਨਹੀਂ ਵਰਤਿਆ ਦੁੱਖ ਤੇਰੀ ਕਰੋਪੀ ਹੈ, ਮੌਤ ਤੇਰਾ ਕਹਿਰ ਹੈ, ਭੁੱਖ ਤੇਰਾ ਵੈਰ ਹੈ। ਜਿਵੇਂ ਅਸੀਂ ਸ਼ਬਦ ਵਰਤਦੇ ਹਾਂ ਰੱਬ ਦਾ ਕਹਿਰ ਵਰਤਿਆ, ਰੱਬ ਦੀ ਕਰੋਪੀ ਵਰਤੀ, ਰੱਬ ਸਾਡੇ ਨਾਲ ਵੈਰ ਕਮਾ ਰਿਹਾ। ਜਦੋਂ ਜਪ ਸਾਹਿਬ ਦਾ ਪਾਠ ਕਰਦੇ ਹੋ, ਖੈਣ ਤਿੰਨੇ ਚੀਜ਼ਾਂ ਦੁਖਦਾਈ ਪਿਆਰਿਓ, ਸਰੀਰ ਨੂੰ ਦੁੱਖ ਲੱਗ ਜਾਏ, ਘਰ ਦੁੱਖ ਪੈ ਜਾਏ ਆਪਾਂ ਕਹਾਂਗੇ ਵੀ ਦਾਤ ਹੈ, ਭੁੱਖ ਪੈ ਜਾਏ ਕਹਾਂਗੇ ਦਾਤ ਹੈ, ਮਰੀ ਪੈਦਾ ਕਹਾਂਗੇ ਦਾਤ ਹੈ। ਨਹੀਂ, ਗੁਰੂ ਸਾਹਿਬ ਇੱਕ ਬਖਸ਼ਿਸ਼ ਕਰਦੇ ਆ, ਬਾਣੀ ਦੁੱਖ ਨੂੰ ਕੱਟਦੀ ਵੀ ਹੈ ਤੇ ਬਾਣੀ ਦੁੱਖ ਹੰਡਾਉਣ ਦੀ ਦਾਤ ਵੀ ਦਿੰਦੀ ਹੈ। ਤਾਂ ਹੀ ਸਾਹਿਬ ਨੇ ਇਹਨਾਂ ਚੀਜ਼ਾਂ ਨੂੰ ਦਾਤ ਵਿੱਚ ਲਿਆ ਕਿ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ। ਮੈਂ ਫਿਰ ਵਿਸ਼ੇ ਤੇ ਆਵਾਂਗਾ ਕਿਉਂਕਿ ਸ਼ਬਦ ਦੀਆਂ ਤੁਕਾਨੇ ਹਰ ਹਰ ਸਿਮਰੋ ਅਗਮ ਅਪਾਰਾ, ਉਸ ਅਗਮ ਪਰਮਾ ਅਗਮ ਅਪਾਰਾ ਅਪਾਰ ਪਰਮਾਤਮਾ ਨੂੰ ਸਿਮਰੋ ਜਿਸ ਸਿਮਰਤ ਦੁੱਖ ਮਿਟੈ ਖਮਾਰਾ। ਗੱਲ ਇੱਥੋਂ ਚੱਲੀ ਜਿਹਦਾ ਸਿਮਰਨ ਕਰਕੇ ਦੁੱਖ ਮਿਟਦਾ ਹੈ। ਦਾਸ ਇੱਕ ਬੇਨਤੀ ਕਰੇਗਾ ਵੀ ਦੁੱਖ ਕਿਵੇਂ ਮਿਟਾਉਂਦੀ ਹੈ ਬਾਣੀ। ਹਾਲਾਂ ਬਾਣੀ ਨੇ ਸ਼ਬਦ ਕਹਿ ਸਰਬ ਰੋਗ ਕਾ ਔਖਦ ਨਾਮ, ਦੁੱਖ ਕਿੰਨੀ ਤਰ੍ਹਾਂ ਦੇ ਨੇ। ਦਾਸ ਨੇ ਅਰਜ਼ ਕੀਤੀ ਆਮ ਤੌਰ ਤੇ ਤਿੰਨ ਦੁੱਖ ਮੰਨੇ ਆ, ਆਦ ਵਿਆਦ ਉਪਾਦ, ਤਿੰਨ ਤਾਪ ਆਪਾਂ ਮੰਨੇ। ਪਰ ਗੁਰੂ ਨਾਨਕ ਸਾਹਿਬ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਤੇ ਉਹਨਾਂ ਨੇ ਆਪਣੀ ਬਾਣੀ ਚ ਜਿਹੜੇ ਦੁੱਖ ਨੇ ਉਹ ਤਿੰਨ ਦੀ ਥਾਂ ਤੇ ਚਾਰ ਮੰਨੇ। ਉਹ ਬੜੇ ਸੌਖੇ ਜਿਹੇ ਅਰਥ ਕੀਤੇ ਮਹਾਰਾਜ ਨੇ ਦੁੱਖ ਦੇ, ਕਹਿੰਦੇ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਦੁੱਖ ਇਹਵੇ, ਇੱਕ ਨੰਬਰ ਪਰਮਾਤਮਾ ਦਾ ਵਿਛੋੜਾ, ਜਿਹੜਾ ਪਰਮਾਤਮਾ ਤੋਂ ਵਿਛੜ ਗਿਆ ਨਾ, ਨਾਮ ਤੋਂ ਵਿਛੜ ਗਿਆ, ਸੰਗਤ ਤੋਂ ਵਿਛੜ ਗਿਆ, ਬਾਣੀ ਤੋਂ ਵਿਛੜ ਗਿਆ, ਹਕੀਕਤ ਇਹ ਵੇ ਕਿ ਰੂਹਾਨੀਅਤ ਤੋਂ ਵਿਛੜ ਜਾਣਾ ਏਦੋਂ ਵੱਡਾ ਕੋਈ ਦੁੱਖ ਹੀ ਨਹੀਂ। ਪਰਮਾਤਮਾ ਤੋਂ ਵਿਛੜ ਜਾਣਾ ਬੜਾ ਵੱਡਾ ਦੁੱਖ ਹੈ। ਪਹਿਲਾ ਦੁੱਖ ਹੈ ਵਿਛੋੜੇ ਦਾ, ਦੂਸਰੀ ਬੇਨਤੀ। ਦੂਜਾ ਦੁੱਖ ਹੈ ਮਨ ਦੀ ਭੁੱਖ ਦਾ, ਕਿਉਂਕਿ ਮਨ ਦੀ ਭੁੱਖ ਹੀ ਤਾਂ ਤਨ ਵਿੱਚ ਉਤੇਜਨਾ ਪੈਦਾ ਕਰਦੀ। ਮਨ ਰੱਜ ਜਾਏਗਾ ਤੇ ਤਨ ਦੀਆਂ ਇੰਦਰੀਆਂ ਕਦੀ ਧੱਕਾ ਨਹੀਂ ਕਰਨਗੀਆਂ। ਮਨ ਭੁੱਖਾ ਰਹੇਗਾ ਤਨ ਛੇਤੀ ਕਿਤੇ ਕਾਬੂ ਨਹੀਂ ਰਹਿੰਦਾ। ਮਨ ਭੁੱਖਾ ਹੈ ਤੇ ਚੇਤੇ ਰੱਖਿਓ ਮਨ ਦੀ ਭੁੱਖ ਕੱਲੀ ਅਨਾਜ ਨਹੀਂ, ਮਨ ਦੀ ਭੁੱਖ ਕੇਵਲ ਚਟਪਟੇ ਭੋਜਨ ਨਹੀਂ, ਮਨ ਦੀ ਭੁੱਖ ਕੇਵਲ ਆ ਬਾਹਰ ਦਾ ਰਸ ਕਸ ਨਹੀਂ, ਕੇਵਲ ਦੰਦਾਂ ਨਾਲ ਚਬਾਉਣ ਵਾਲਾ ਭੋਜਨ ਨਹੀਂ ਮਨ ਦੀ ਭੁੱਖ। ਮਨ ਦੀ ਤਾਂ ਭੁੱਖ ਕਈ ਤਰ੍ਹਾਂ ਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਮਨ ਭੁੱਖਾ ਹੈ ਪਰਾਏ ਧਨ ਨੂੰ ਤੱਕੇਗਾ, ਮਨ ਭੁੱਖਾ ਹੈ ਪਰਾਏ ਧਨ ਨੂੰ ਤੱਕੇਗਾ, ਮਨ ਭੁੱਖਾ ਹੈ ਸੱਚ ਇਵੇ ਉਸਤਤ ਤੇ ਨਿੰਦਿਆ ਵਿੱਚ ਪ੍ਰਵਿਰਤ ਹੋਵੇਗਾ। ਹਕੀਕਤ ਇਵੇ ਕਿ ਭੁੱਖ ਇੱਕ ਐਸੀ ਚੀਜ਼ ਹੈ ਜਿਹੜੀ ਹਰ ਇੰਦਰੇ ਨਾਲ ਰਿਲੇਟਿਡ ਹੈ। ਮਨ ਦੀ ਭੁੱਖ ਜ਼ਬਾਨ ਦੀ ਭੁੱਖ ਹੋ ਸਕਦੀ ਹੈ, ਅੱਖਾਂ ਦੀ ਭੁੱਖ ਹੋ ਸਕਦੀ ਹੈ, ਕੰਨ ਦੀ ਭੁੱਖ ਹੋ ਸਕਦੀ ਹੈ। ਇਉਂ ਕਹਿ ਲਵਾਂ ਕਿ ਮਨ ਵਿੱਚ ਜਿਤਨੀ ਵੀ ਵਾਸ਼ਨਾ ਦੀ ਭੁੱਖ ਪੈਦਾ ਹੁੰਦੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਵੀ ਇੱਕ ਬਹੁਤ ਵੱਡਾ ਦੁੱਖ ਹੈ। ਪਹਿਲਾ ਦੁੱਖ ਪਰਮਾਤਮਾ ਦਾ ਵਿਛੋੜਾ, ਦੂਜਾ ਦੁੱਖ ਮਾਨਸਿਕ ਭੁੱਖਾਂ ਇੱਛਾਵਾਂ ਕਹਿ ਲਓ, ਤੀਸਰਾ ਦੁੱਖ ਬਾਬਾ ਜੀ ਨੇ ਕਿਹਾ ਮੌਤ ਦਾ, ਇਹ ਸਾਰਿਆਂ ਨੂੰ ਕਲਪਾਉਂਦਾ ਸਭ ਨੂੰ ਸਤਾਉਂਦਾ, ਤੇ ਚੌਥਾ ਦੁੱਖ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਸਰੀਰ ਨੂੰ ਕੋਈ ਰੋਗ ਲੱਗ ਜਾਏ। ਫਿਰ ਅਰਜ਼ ਕਰਾਂਗਾ ਚਾਰ ਦੁੱਖ ਨੇ, ਪ੍ਰਭੂ ਦਾ ਵਿਛੋੜਾ ਦੁੱਖ, ਦੂਸਰਾ ਮਹਾਰਾਜ ਜੀ ਨੇ ਕਿਹਾ ਮਨ ਦੀਆਂ ਭੁੱਖਾਂ ਦੁੱਖ, ਤੀਸਰਾ ਮਹਾਰਾਜ ਕਹਿੰਦੇ ਨੇ ਮੌਤ ਦਾ ਦੁੱਖ, ਤੇ ਚੌਥਾ ਗੁਰੂ ਨਾਨਕ ਸਾਹਿਬ ਬਾਣੀ ਚ ਵਰਦੇ ਆ ਕਿ ਸਰੀਰ ਨੂੰ ਲੱਗੀ ਕੋਈ ਬਿਮਾਰੀ ਜਾਂ ਰੋਗ। ਹੁਣ ਇਹਨਾਂ ਦੁੱਖਾਂ ਦਾ ਇਲਾਜ ਕੀ ਹੈ? ਮਹਾਰਾਜ ਸੁੱਖ ਦੀ ਗੱਲ ਕਰ ਰਹੇ ਆ, ਹਜ਼ੂਰ ਨੇ ਫਰਮਾਇਆ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੈ ਨਾ ਬੀਰ, ਕਹਿੰਦੇ ਨੇ ਦੇਖੋ ਇਸ ਮਨ ਨੂੰ ਕਈ ਤਰ੍ਹਾਂ ਦੇ ਇਹ ਦੁੱਖ ਲੱਗੇ ਹੋਏ ਨੇ, ਹੁਣ ਉਸ ਦੁੱਖ ਨੂੰ ਸੁੱਖ ਵਿੱਚ ਬਦਲਿਆ ਜਾ ਸਕਦਾ? ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹਾਂ। ਦੇਖੋ ਮੈਂ ਤਾਂ ਸ਼ਬਦ ਵਰਤਿਆ ਦੁੱਖ ਨੂੰ ਦਾਤ ਕਿਹਾ, ਦੁੱਖ ਸੁੱਖ ਵੀ ਤਬਦੀਲ ਹੋ ਸਕਦਾ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਬਿਲਕੁਲ ਸੱਪ ਦਾ ਜ਼ਹਿਰ ਤੁਹਾਨੂੰ ਸਭ ਨੂੰ ਪਤਾ ਸੁਖਦਾਈ ਥੋੜਾ। ਸੱਪ ਕਿਸੇ ਨੂੰ ਡੰਗ ਮਾਰ ਜਾਏ ਤੇ ਦੁੱਖ ਹੈ, ਉਹ ਸੱਪ ਦਾ ਜ਼ਹਿਰ ਬੰਦੇ ਨੂੰ ਬਿਮਾਰੀ ਜਾਂ ਮੌਤ ਵੱਲ ਧੱਕੇਗਾ। ਮੈਂ ਬੇਨਤੀ ਕਰਾਂਗਾ, ਸੱਪ ਦਾ ਜ਼ਹਿਰ ਦੁੱਖ ਜ਼ਰੂਰ ਏ, ਪਰ ਜੇ ਸਿਆਣੇ ਹਕੀਮ ਕੋਲ ਸੱਪ ਦਾ ਜ਼ਹਿਰ ਪਹੁੰਚ ਜਾਏ, ਸਿਰਫ ਜ਼ਹਿਰ, ਉਹ ਉਸ ਨੂੰ ਦਵਾਈ ਵੀ ਬਣਾ ਸਕਦਾ ਹੈ। ਮੋਹਰਾ ਸੰਖਿਆ ਇੱਕ ਜ਼ਹਿਰ ਹੈ, ਪਰ ਜੇ ਕਿਸੇ ਚੰਗੇ ਵੈਦ ਕੋਲ ਪਹੁੰਚ ਜਾਏ, ਉਹ ਜੜੀਆਂ ਬੂਟੀਆਂ ਪਾ ਕੇ ਇਹਨੂੰ ਮਾਰ ਕੇ ਕੁਸ਼ਤਾ ਕਰ ਦਿੰਦਾ। ਹਕੀਕਤ ਇਵੇ ਕਿ ਉਹ ਜਿਹੜਾ ਜ਼ਹਿਰ ਹੈ ਕੁਸ਼ਤਾ ਬਣ ਕੇ ਉਹੀ ਲੋਕਾਂ ਮਰਦਿਆਂ ਹੋਇਆਂ ਵਾਸਤੇ ਜ਼ਿੰਦਗੀ ਬਣ ਜਾਂਦਾ ਹੈ, ਜ਼ਹਿਰ ਦਵਾਈ ਵੀ ਬਣ ਜਾਂਦਾ ਹੈ। ਗੁਰੂ ਸਾਹਿਬ ਇੱਕ ਬਖਸ਼ਿਸ਼ ਕਰਦੇ ਆ ਕਿ ਬਾਣੀ ਕਿਵੇਂ ਦੁੱਖ ਵਿੱਚ ਸਾਨੂੰ ਸੁੱਖ ਵਿੱਚ ਲੈ ਕੇ ਆਉਂਦੀ ਹੈ ਦੁੱਖ ਤੋਂ। ਹਜ਼ੂਰ ਕਹਿੰਦੇ ਨੇ ਦੁੱਖ ਸੱਚਮੁੱਚ ਇੱਕ ਰੋਗ ਹੈ, ਦੁੱਖ ਇੱਕ ਜ਼ਹਿਰ ਹੈ, ਪਰ ਇੱਕ ਕੰਮ ਕਰ, ਜੇ ਕਿਸੇ ਕੋਲ ਸੱਪ ਦਾ ਜ਼ਹਿਰ ਹੋਵੇ, ਜੇ ਕਿਸੇ ਕੋਲ ਮੋਹਰਾ ਜਾਂ ਸੰਖਿਆ ਹੋਵੇ, ਉਸ ਵਿੱਚ ਮਸਾਲੇ ਪਾ ਕੇ ਉਹਨੂੰ ਕੁਸ਼ਤਾ ਕਰਕੇ ਦਵਾਈ ਬਣਾ ਲੈਂਦੇ ਨੇ। ਦੁੱਖ ਇੱਕ ਜ਼ਹਿਰ ਹੈ, ਇਸ ਵਿੱਚ ਪਰਮਾਤਮਾ ਦੇ ਨਾਮ ਨੂੰ ਮਿਲਾ ਦੇ, ਬਾਣੀ ਨੂੰ ਮਿਲਾ ਦੇ, ਸ਼ਬਦ ਨੂੰ ਮਿਲਾ ਦੇ, ਜਿਸ ਵਿੱਚ ਨਾਮ ਸ਼ਬਦ ਬਾਣੀ ਮਿਲ ਜਾਏਗੀ, ਉਹ ਦੁੱਖ ਰੋਗ ਵੀ ਸੁੱਖ ਬਣ ਜਾਂਦਾ ਹੈ, ਉਹ ਦੁੱਖ ਦਾਰੂ ਬਣ ਜਾਂਦਾ ਹੈ, ਉਹ ਦੁੱਖ ਦਵਾਈ ਬਣ ਜਾਂਦਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਦੁੱਖ ਮੋਹਰਾ ਮਾਰਨ ਹਰ ਨਾਮ, ਮਾਰਨ ਦਾ ਲਫ਼ਜ਼ੀ ਅਰਥ ਇੱਥੇ ਹੈ ਜੀ ਮਸਾਲਾ। ਦੁੱਖ ਸੱਚਮੁੱਚ ਦੇ ਵਿੱਚ ਇੱਕ ਜ਼ਹਿਰ ਹੈ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ। ਮਹਾਰਾਜ ਕਹਿੰਦੇ ਨੇ ਭਾਈ ਸੱਜਣਾ, ਜਿਵੇਂ ਦਵਾਈ ਤਿਆਰ ਕਰਦੇ ਆ ਉਹਨੂੰ ਪੀਆ ਜਾਂਦਾ ਹੈ ਪਿਆਰਿਆ, ਕਿ ਸੰਤੋਖ ਦੀ ਸਿਲਾ ਉੱਤੇ ਇਸ ਦੁੱਖ ਦੇ ਦਾਰੂ ਨੂੰ ਤੂੰ ਪੀ ਦੇ। ਮੇਰੇ ਕਹਿਣ ਤੋਂ ਮੁਰਾਦ ਸਿਰਫ ਇੰਨੀ ਕੁ ਸੀ ਜੀ ਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਦੁੱਖਾਂ ਦਾ ਜ਼ਿਕਰ ਵੀ ਕੀਤਾ ਹੈ, ਦੁੱਖਾਂ ਦੀ ਨਿਵਿਰਤੀ ਦਾ ਸਾਧਨ ਵੀ ਦੱਸਿਆ। ਜਿਵੇਂ ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅਤੇ ਇਹ ਫਰਮਾਇਆ ਜੋ ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਵਿਚਾਰ ਰਹੇ ਹਾਂ ਕਿ ਹੇ ਭਾਈ ਹਰ ਹਰ ਸਿਮਰੋ ਅਗਮ ਅਪਾਰਾ, ਉਸ ਅਗਮ ਅਪਾਰ ਪਰਮਾਤਮਾ ਦਾ ਸਿਮਰਨ ਕਰੋ, ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਜਿਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਡੇ ਸਾਰੇ ਦੁੱਖ ਮਿਟ ਜਾਂਦੇ ਨੇ। ਅਸੀਂ ਜਪਜੀ ਸਾਹਿਬ ਵਿੱਚ ਗੁਰਦੇਵ ਦੇ ਬਚਨ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੇਖੋ ਕਿਵੇਂ ਪਲਟਦਾ ਦੁੱਖ ਸੁੱਖ ਦੇ ਵਿੱਚ, ਮਹਾਰਾਜ ਕਹਿ ਰਿਹਾ ਕਿਵੇਂ ਤਬਦੀਲੀ ਆਉਂਦੀ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਤੇਰੇ ਪਰਮਾਤਮਾ ਖੋ ਲਏਗਾ, ਤੈਨੂੰ ਆਤਮਕ ਸੁੱਖ ਦੀ ਦਾਤ ਦੇਵੇਗਾ।
ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ।
ਸਤਿਗੁਰੂ ਫਿਰ ਇਸ ਤੁਕ ਦੇ ਵਿੱਚ ਬਖਸ਼ਿਸ਼ ਕਰਦੇ, ਹੇ ਪਰਮਾਤਮਾ ਵਾਹਿਗੁਰੂ ਜੀ, ਹਰ ਹਰ ਸਤਿਗੁਰ ਪੁਰਖ ਮਿਲਾਵੋ, ਹੇ ਹਰੀ ਪਰਮਾਤਮਾ ਜੀ, ਤੁਸੀਂ ਤਰਸ ਕਰੋ, ਸਾਨੂੰ ਸਤਿਗੁਰੂ ਮਹਾਂਪੁਰਖ ਦਾ ਮਿਲਾਪ ਕਰਾ ਦਿਓ, ਸਤਿਗੁਰੂ ਮਹਾਂਪੁਰਖ ਮਿਲਾ ਦਿਓ, ਗੁਰੂ ਨੂੰ ਮਿਲਾਂਗੇ, ਗੁਰ ਮਿਲਿਆ ਸੁਖ ਹੋਈ ਰਾਮ। ਸਾਡੇ ਅੰਦਰ ਨੂੰ ਸੁੱਖ ਤਾਂ ਮਿਲੇਗਾ ਜੇ ਸਮਰੱਥ ਸਤਿਗੁਰੂ ਮਿਲੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਗੱਲ ਬੜੀ ਸਪਸ਼ਟ ਹੈ, ਜੁੜਨਾ ਜੀਵ ਨੇ ਪਰਮਾਤਮਾ ਦੇ ਨਾਲ ਹੈ, ਪ੍ਰਭੂ ਵਿੱਚ ਅਭੇਦ ਹੋਣਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰਮਤ ਦੇ ਸਿਧਾਂਤ ਅਨੁਸਾਰ ਓਨੀ ਦੇਰ ਤੱਕ ਪਰਮਾਤਮਾ ਦਾ ਮਿਲਾਪ ਨਹੀਂ ਜਿੰਨੀ ਦੇਰ ਤੱਕ ਜੀਵ ਦੀ ਬਾਂਹ ਗੁਰੂ ਨਹੀਂ ਪਕੜਦਾ। ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੇ ਘਰ ਵਿੱਚ ਜਗ੍ਹਾ ਨਹੀਂ। ਇਉਂ ਸ਼ਬਦ ਕਹਿ ਲਵਾਂ ਜਿਵੇਂ ਅਸੀਂ ਦਾਤਾਰ ਦਾ ਬਚਨ ਪੜ੍ਹਨੇ ਖਾਂ, ਹਜ਼ੂਰ ਨੇ ਫਰਮਾਇਆ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਅੰਦਰ ਦਾ ਹਨੇਰਾ ਮਿਟ ਹੀ ਨਹੀਂ ਸਕਦਾ। ਸਤਿਗੁਰੂ ਇੱਥੇ ਅਰਦਾਸ ਕਰਦੇ ਆ ਪ੍ਰਭੂ ਦੇ ਚਰਨਾਂ 'ਚ, ਉਹ ਨਿਰਾਕਾਰਕ ਹੈ, ਨਿਰਗੁਣਕ ਹੈ, ਉਹਦਾ ਰੂਪ ਰੇਖ ਕੁਛ ਵੀ ਨਹੀਂ। ਹੁਣ ਉਸ ਤੱਕ ਪਹੁੰਚਾਉਣ ਵਾਲਾ ਵਸੀਲਾ ਕੀ ਹੋਵੇਗਾ? ਉਹਨੂੰ ਫਿਰ ਮਹਾਰਾਜ ਸ਼ਬਦ ਵਰਤਦੇ ਆ ਸਤਿਗੁਰੂ। ਜਿਵੇਂ ਅਸੀਂ ਆਦਿ ਗੁਰੂ ਨਾਨਕ ਸਾਹਿਬ ਜੀ ਨੂੰ ਸਤਿਗੁਰੂ ਸ਼ਬਦ ਵਰਤਨੇ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਜਿਹੜਾ ਵਚਨ ਹੈ, ਸ਼ਬਦ ਹੈ, ਇਹਨੂੰ ਸਤਿਗੁਰੂ ਸਵਰੂਪ ਜਾਣਨੇ ਖਾਂ। ਇੱਕ ਹੋਰ ਬੇਨਤੀ ਕਰਦੇ ਹਾਂ, ਕਿਉਂਕਿ ਜਦੋਂ ਕੋਈ ਸ਼ਬਦ ਵਿਚਾਰ 'ਚ ਆਉਂਦਾ ਹੈ ਕਿ ਸਤਿਗੁਰੂ ਮਹਾਂਪੁਰਖ ਮਿਲਾ ਦਿਓ, ਕਈ ਸੱਜਣ ਇਹਦੇ ਅਰਥ ਆਪਣੇ ਢੰਗ ਨਾਲ ਆਪਣੇ ਗੁਰੂਆਂ ਵੱਲ ਕਰੀ ਜਾਂਦੇ ਆ। ਮੈਂ ਥੋੜ੍ਹਾ ਜਿਹਾ ਵੇਰਵਾ ਤਾਂ ਦੇਣ ਲੱਗਾ। ਜਦੋਂ ਇਹ 'ਤੇ ਸਤਿਗੁਰੂ ਪੁਰਖ ਦੀ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਅੰਦਰ, ਗੁਰਮਤਿ ਅੰਦਰ, ਇਹ ਸਮਰੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਹੈ, ਇਹ ਸ਼ਬਦ ਸਤਿਗੁਰੂ ਦੀ ਬਾਤ ਹੈ। ਸਤਿਗੁਰੂ ਸਮਰੱਥ ਪਰਮਾਤਮਾ ਵਿੱਚ ਆਪ ਅਭੇਦ ਹੈ, ਉਹ ਵਿਛੜੇ ਹੋਏ ਜੀਵਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਮਿਲਾ ਦਿੰਦਾ ਹੈ। ਇਸੇ ਕਰਕੇ ਗੁਰਦੇਵ ਦੀ ਬਾਣੀ ਵਿੱਚ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਮਿਲਾ ਦਿਓ, ਅਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮੈਨੂੰ ਪਰਮਾਤਮਾ ਮਿਲਾ ਦਿਓ। ਬੜੇ ਸ਼ਬਦ ਐਸੇ ਆਉਣਗੇ ਜਿਵੇਂ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ, ਖਰ ਹਰ ਨਾਮ ਧਿਆਈ। ਉੱਥੇ ਸਤਿਗੁਰੂ ਦਾ ਮਿਲਾਪ ਕਿਹਾ, ਪਰ ਪਰਮਾਤਮਾ ਨੂੰ ਮਿਲਣ ਵਾਸਤੇ ਸਤਿਗੁਰੂ ਦਾ ਹੋਣਾ ਜ਼ਰੂਰੀ ਹੈ। ਤਾਂ ਹੀ ਗੁਰੂ ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ ਆ ਕਿ ਗੁਰੂ ਵਿਚੋਲਾ ਹੈ ਜਿਹੜਾ ਜੀਵ ਨੂੰ ਪਰਮਾਤਮਾ ਵਿੱਚ ਅਭੇਦ ਕਰਾਉਂਦਾ। ਹਜ਼ੂਰ ਕਹਿ ਰਹੇ ਨੇ, ਪਾਰ ਬ੍ਰਹਮ ਪਰਮੇਸ਼ਵਰ ਆਪ ਕਿਰਪਾ ਕਰੋ, ਸਾਨੂੰ ਸਤਿਗੁਰੂ ਪੁਰਖ ਦਾ ਮਿਲਾਪ ਕਰਾ ਦੇਵੋ। ਜਿਸ ਨੂੰ ਗੁਰੂ ਮਿਲ ਜਾਏ, ਗੁਰੂ ਨੂੰ ਮਿਲਿਆ ਦੁੱਖ ਦੂਰ ਹੁੰਦੇ ਹਨ।
ਹਰ ਗੁਣ ਗਾਵੋ ਮੀਤ ਹਮਾਰੇ,
ਹਜ਼ੂਰ ਬਖਸ਼ਿਸ਼ ਕਰਦੇ ਆ, ਹਰ ਗੁਣ ਗਾਵੋ ਮੀਤ ਹਮਾਰੇ, ਹੇ ਮੇਰੇ ਮਿੱਤਰ ਆਓ ਪਰਮਾਤਮਾ ਦੇ ਗੁਣਾਂ ਨੂੰ ਗਾਓ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕੀਰਤੀ ਸਿਫਤ ਕਰੋ।
ਹਰ ਹਰ ਨਾਮ ਰੱਖੋ ਉਰ ਧਾਰੇ,
ਹੇ ਮੇਰੇ ਮਿੱਤਰ ਹਰ ਹਰ ਨਾਮ ਰੱਖੋ ਉਰ ਧਾਰੇ, ਆਪਣੇ ਹਿਰਦੇ ਵਿੱਚ। ਉਰ ਦਾ ਅਰਥ ਹਿਰਦਾ, ਆਪਣੇ ਹਿਰਦੇ ਵਿੱਚ, ਆਪਣੇ ਅੰਤਰ ਆਤਮੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਟਿਕਾ ਕੇ ਰੱਖੋ, ਪਰਮਾਤਮਾ ਦੇ ਗੁਣ ਗਾਓ। ਗੁਣ ਗਾਵਾਂਗੇ ਤਾਂ ਅੰਦਰ ਵਸੇਗਾ। ਪਿਆਰਿਓ, ਸੱਚ ਇਹ ਵੇ ਕਿ ਜਦੋਂ ਉਹ ਅੰਦਰ ਵਸ ਜਾਂਦਾ ਹੈ, ਇਹ ਉਹਦੀ ਆਪਣੀ ਹੀ ਖੇਡ ਵਰਤਦੀ ਹੈ। ਮਹਾਰਾਜ ਕਹਿੰਦੇ ਨੇ ਕਿ ਉਸ ਪ੍ਰਭੂ ਦਾ ਨਾਮ ਅੰਦਰ ਟਿਕਾ ਲਵੋ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਭਾਈ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਬਚਨ ਸੁਣਾਓ, ਆਪਣੇ ਮਨ ਨੂੰ ਸੁਣਾਓ ਪਰਮਾਤਮਾ ਦੀ ਬਾਣੀ। ਤੇ ਮਹਾਰਾਜ ਕਹਿੰਦੇ ਨੇ, ਗੁਰ ਮਿਲਿਆ ਪ੍ਰਗਟ ਹੋਈ ਰਾਮ। ਜਦੋਂ ਸਤਿਗੁਰੂ ਨੂੰ ਤੂੰ ਮਿਲੇਗਾ ਤੇ ਪਰਮਾਤਮਾ ਤੇਰੇ ਅੰਦਰ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ। ਪ੍ਰਭੂ ਪ੍ਰਗਟ ਹੀ ਗੁਰਪ੍ਰਸਾਦ ਨਾਲ ਹੁੰਦਾ ਹੈ। ਇਸ ਤੁਕ ਦੇ ਫਿਰ ਥੋੜੇ ਜਿਹੇ ਅਰਥ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਰਤੀ ਤੇ ਗਾਉਣ ਤੇ ਬਹੁਤ ਜ਼ੋਰ ਦਿੱਤਾ ਹੈ। ਆਪ ਸਭ ਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਜਿਹੜੀ ਬਾਣੀ ਹੈ, ਕੱਲ੍ਹ ਨੂੰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਦਿਹਾੜਾ, ਆਪਾਂ ਵਿਚਾਰ ਕਰਾਂਗੇ ਖੁੱਲ੍ਹ ਕੇ, ਸਤਿਗੁਰੂ ਬਖਸ਼ਿਸ਼ ਕਰ। ਸਾਰੀ ਬਾਣੀ ਜਿਹੜੀ ਉਹ ਕਾਵਕ ਰੂਪਕ ਹੈ, ਪਰ ਇੱਥੇ ਬੇਨਤੀ, ਮੈਂ ਕਾਵਕ ਸ਼ਬਦ ਵਰਤਿਆ, ਇਹਨੂੰ ਦੁਨੀਆਂ ਦੀ ਕਵਿਤਾ ਨਾਲ ਅਰਥ ਨਹੀਂ ਕਰ ਲੈਣੇ। ਸਾਰੀ ਬਾਣੀ ਹੈ ਛੰਦਾਬੰਦੀ ਵਿੱਚ ਬਾਣੀ। ਅਸੀਂ ਜਿਹੜਾ ਨਮਸਕਾਰ ਕਰਨੇ ਆ, 31 ਰਾਗ ਨੇ ਤਤਕਰੇ ਵਿੱਚ, ਅਤੇ ਇਸ ਨਾਲ ਉਪ ਰਾਗ ਵੀ ਬੜੇ ਆ। ਗੁਰੂ ਨਾਨਕ ਸਾਹਿਬ ਨੇ ਆਪ ਬਾਣੀ ਗਾ ਕੇ ਉਚਾਰਨ ਕੀਤੀ, ਤਾਂ ਹੀ ਤਾਂ ਅਸੀਂ ਕਹਿੰਦੇ ਹਾਂ, ਬਾਬਾ ਜੀ ਕਹਿੰਦੇ ਆ ਕਿ ਮਰਦਾਨਿਆਂ ਛੇੜ ਰਬਾਬ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਜਾਂ ਸ਼ਬਦ ਕਿਹਾ ਜਾਂਦਾ ਸੀ, ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਇਹਦਾ ਮਤਲਬ ਉਸ ਬਾਣੀ ਨੂੰ ਗਾਇਆ ਗਿਆ। ਹੁਣ ਜੇ ਇਸ ਬਾਣੀ ਨੂੰ ਗਾਵਾਂਗੇ, ਪਰਮਾਤਮਾ ਦੇ ਗੁਣ ਗਾਵਾਂਗੇ, ਤੇ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਤੇਰੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਏਗਾ। ਸ਼ਬਦ ਮਹਾਰਾਜ ਜੀ ਦਾ ਕਹਿੰਦਾ ਹੈ ਕਿ ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮਕੈ ਧਾਮ। ਤੂੰ ਜੇਵਾ ਨਾਲ ਪਰਮਾਤਮਾ ਦੇ ਗੁਣ ਗਾ, ਕੰਨਾਂ ਨਾਲ ਪਰਮਾਤਮਾ ਦੇ ਗੁਣ ਸੁਣ, ਤੈਨੂੰ ਲਿਖ ਕੇ ਦੇ ਦਿੰਦੇ ਹਾਂ ਮੇਰੇ ਮਨਾ, ਤੂੰ ਜਮਾਂ ਦੇ ਘਰ ਨੂੰ ਕਦੀ ਨਹੀਂ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਬਚਨ ਕਹਿ, ਮਹਾਰਾਜ ਕਹਿੰਦੇ ਆ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਇੱਥੇ ਸਤਿਗੁਰੂ ਕਹਿੰਦੇ ਨੇ, ਹੇ ਮੇਰੇ ਮਿੱਤਰ, ਆਓ ਉਸ ਪਰਮਾਤਮਾ ਦੇ ਗੁਣ ਗਾਓ, ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰਤਾਰੇ, ਪ੍ਰਭੂ ਦੇ ਗੀਤ ਗਾਓ, ਉਸ ਦੇ ਨਾਮ ਨੂੰ ਆਪਣੇ ਅੰਤਰ ਆਤਮੇ ਟਿਕਾ ਕੇ ਰੱਖੋ, ਆਪਣੇ ਮਨ ਨੂੰ ਅੰਮ੍ਰਿਤ ਬਚਨ ਸੁਣਾਵੋ, ਤੇ ਗੁਰੂ ਨੂੰ ਮਿਲ ਕੇ ਪ੍ਰਭੂ ਪ੍ਰਗਟ ਹੁੰਦਾ ਹੈ।
ਮਧਸੂਦਨ ਹਰ ਮਾਧੋ ਪ੍ਰਾਨਾ।
ਮਧਸੂਦਨ, ਇਹ ਦੋ ਲਫ਼ਜ਼ ਨੇ, ਇੱਕ ਮਧ ਤੇ ਦੂਜਾ ਸੂਦਨ। ਇਹ ਮਧ ਇੱਕ ਦੈਂਤ ਸੀ ਜੀ, ਤੇ ਸੂਦਨ ਦਾ ਲਫ਼ਜ਼ੀ ਅਰਥ ਕੀਤਾ ਗਿਆ ਜੀ ਮਾਰਨਾ, ਖਤਮ ਕਰਨਾ। ਮਧਸੂਦਨ ਉਹ ਦੈਂਤ ਹੈ ਜਿਸ ਦਾ ਸ਼ਿੰਗਾਰ ਵਿਸ਼ਨੂੰ ਜੀ ਨੇ ਕੀਤਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਨਾਮ ਨੇ ਪੂਰਵ ਵਿੱਚ ਵਰਤੇ ਜਾਂਦੇ ਸੀ ਅਵਤਾਰਾਂ ਲਈ, ਉਹਨਾਂ ਅਵਤਾਰੀ ਨਾਵਾਂ ਨੂੰ ਗੁਰੂ ਸਾਹਿਬ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਲਈ ਵਰਤਿਆ। ਹੁਣ ਮਧਸੂਦਨ ਦੇ ਅਰਥ ਸਿੱਧੇ ਕਰਕੇ ਆਪਾਂ ਜਾ ਸਕਦੇ ਸਾਂ ਕਿ ਪਰਮਾਤਮਾ, ਪਰ ਅਖਰੀ ਅਰਥ ਦੇ ਮਧਸੂਦਨ ਦਾ ਅਰਥ ਹੈ ਮਧੁਬ ਦੈਂਤ ਨੂੰ ਮਾਰਨ ਵਾਲਾ, ਤੇ ਨਾਲ ਸ਼ਬਦ ਹੈ ਮਾਧੋ, ਮਾਧੋ ਮਾਧਵ, ਇਹਦਾ ਅਰਥ ਹੈ ਮਾਇਆ ਦਾ ਪਤੀ, ਇਹਦਾ ਅਰਥ ਵੀ ਲਕਸ਼ਮੀ ਦਾ ਪਤੀ ਵਿਸ਼ਨੂੰ ਬਣੇਗਾ। ਪਰ ਇਹਨਾਂ ਦੋਨਾਂ ਸ਼ਬਦਾਂ ਦਾ ਭਾਵ ਅਰਥ ਜਿਹੜਾ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਹੈ। ਜਿਵੇਂ ਆਪ ਸ਼ਬਦ ਪੜ੍ਹਦੇ ਹੋ ਮੁਰਾਰੀ ਮੁਰਾਰ, ਅਸੀਂ ਸਿੱਧੇ ਅਰਥ ਕਰਦੇ ਹਾਂ ਵੀ ਪਰਮਾਤਮਾ, ਪਰ ਮੁਰਾਰ ਦਾ ਅਰਥ ਵੀ ਇਹ ਮੁਰ ਦੈਂਤ ਨੂੰ ਮਾਰਨ ਵਾਲਾ। ਜਿਵੇਂ ਅਸੀਂ ਪਾਠ ਕਰਨੇ ਇੱਕ ਬਚਨ ਹੁੰਦਾ ਦਮੋਦਰ, ਅਸੀਂ ਸਿੱਧੇ ਅਰਥ ਕਰਾਂਗੇ ਦਮੋਦਰ ਦਾ ਅਰਥ ਹੈ ਪਰਮਾਤਮਾ, ਪਰ ਅਖਰੀ ਅਰਥ ਜਦੋਂ ਵੇਖੋਗੇ ਕੋਸ਼ ਵਿੱਚੋਂ ਦਮੋਦਰ ਦਾ ਅਰਥ ਹੈ ਜਿਹਦੇ ਉਧਰ ਦੇ ਦੁਆਲੇ ਤੜਾਗੀ ਹੈ, ਜਿਹਦੇ ਸਰੀਰ ਤੇ ਤੜਾਗੀ ਪਾਈ ਉਹਨੂੰ ਦਮੋਦਰ ਕਿਹਾ ਜਾਂਦਾ ਹੈ। ਹੁਣ ਮੇਰੇ ਕਹਿਣ ਤੋਂ ਮੁਰਾਦ ਇੱਥੇ ਮਧਸੂਦਨ ਦਾ ਅਰਥ ਪਰਮਾਤਮਾ ਕਰਾਂਗੇ ਕਿ ਉਹ ਮਧਵ ਦੈਂਤ ਨੂੰ ਮਾਰਨ ਵਾਲਾ ਪ੍ਰਭੂ। ਮਹਾਰਾਜ ਕਹਿੰਦੇ ਨੇ ਕਿ ਉਹ ਮਾਧੋ ਪਰਮਾਤਮਾ ਜਿਹੜਾ ਸਾਡੇ ਪ੍ਰਾਣਾਂ ਦਾ ਆਧਾਰ ਹੈ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਮੇਰੇ ਮਨ ਵਿੱਚ, ਮੇਰਾ ਮਨ ਤਨ, ਇੱਥੇ ਦੋਨਾਂ ਸ਼ਬਦਾਂ ਨੂੰ ਮਨ ਦੇ ਨੰਨੇ ਨੂੰ ਤਨ ਦੇ ਨੰਨੇ ਨੂੰ ਸਿਹਾਰੀ ਹੈ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ, ਆਪ ਜੀ ਦਾ ਨਾਮ ਮਿੱਠਾ ਲੱਗਦਾ ਹੈ।
ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ।
ਹਰ ਹਰ ਦਇਆ ਕਰੋ ਗੁਰ ਮਿਲੋ, ਪਾਰ ਬ੍ਰਹਮ ਪਰਮੇਸ਼ਵਰ ਜੀ ਦਇਆ ਕਰੋ ਸਾਡੇ ਤੇ, ਤਰਸ ਕਰੋ ਸਾਡੇ ਤੇ, ਮਿਹਰ ਕਰੋ ਤੁਸੀਂ ਸਾਡੇ ਤੇ। ਕੀ ਕਰੋ ਜੀ, ਸਾਨੂੰ ਗੁਰ ਮਿਲੋ, ਗੁਰੂ ਮਿਲਾ ਦਿਓ। ਤੇ ਕਿਹੜਾ ਗੁਰੂ? ਮਹਾਰਾਜ ਕਹਿੰਦੇ ਆ ਕਿ ਪੁਰਖ ਨਿਰੰਜਨ ਸੋਈ, ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਕਿਰਪਾ ਕਰੋ, ਸਤਿਗੁਰੂ ਉਹ ਮਿਲਾਓ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ। ਉਹ ਮਹਾਂਪੁਰਖ ਸਤਿਗੁਰੂ ਮਿਲਾਓ ਜਿਹਨੂੰ ਮਾਇਆ ਵਿਆਪਦੀ ਹੀ ਨਹੀਂ। ਅੱਜ ਅਸੀਂ ਦੇਖਦੇ ਹਾਂ ਨਿੰਦਿਆ 'ਚ ਨਹੀਂ ਕਿ ਅੱਜ ਜ਼ਿਆਦਾਤਰ ਜਿਹੜਾ ਅਡੰਬਰ ਹੈ ਗੁਰੂਆਂ ਦਾ ਉਹ ਮਾਇਆ ਦੇ ਚੱਲਦਾ ਪਿਆ ਹੈ। ਅਤੇ ਸੱਚ ਇਹ ਵੇ, ਜਿੰਨੀ ਜ਼ਿਆਦਾ ਭੀੜ ਕਿਸੇ ਕੋਲ, ਜਿੰਨੇ ਜ਼ਿਆਦਾ ਲੀਡਰ ਕਿਸੇ ਕੋਲ ਜਾਂਦੇ ਆ, ਜਿੰਨੇ ਜ਼ਿਆਦਾ ਰਾਜਨੀਤਿਕ ਬੰਦੇ ਉਹਦੇ ਕੋਲ ਜਾਂਦੇ ਆ, ਉਹਨਾਂ ਵੱਡਾ ਉਹ ਗੁਰੂ ਬਣ ਬੈਠਦਾ ਹੈ। ਗੁਰਮਤ ਨੇ ਕਿਹਾ ਨਹੀਂ, ਇਹ ਗੁਰੂ ਦੀ ਕਸੌਟੀ ਨਹੀਂ ਕਿ ਮੰਨ ਲਓ ਬਹੁਤ ਸਾਰੀ ਭੀੜ ਇਕੱਠੀ ਹੋਵੇ ਅਤੇ ਕਹੋਗੇ ਗੁਰੂ ਦੀ ਪਰਿਭਾਸ਼ਾ ਇਹ ਵੇ ਕਿ ਇਹਦੇ ਪਿੱਛੇ ਇੰਨੇ ਲੋਕ ਨੇ। ਪਰ ਮਹਾਰਾਜ ਕਹਿੰਦੇ ਆ ਗੁਰੂ ਅਰ ਤੇਗ ਬਹਾਦਰ ਸੱਚਾ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਖਲੋਂਦੇ ਆ, ਪਰ ਉਹਨਾਂ ਨੂੰ ਭੀੜ ਆਉਂਦੀ ਹੈ ਵੇਖਣ ਵਾਸਤੇ ਜਦੋਂ ਸ਼ਹੀਦ ਹੋਣ ਲੱਗੇ ਆ। ਪਿਆਰਿਓ, ਕੇਵਲ ਸੁੱਖ ਦੀਆਂ ਭੀੜਾਂ ਨਹੀਂ, ਅੱਤ ਦਾ ਦੁੱਖ ਆ ਪਵੇ ਉਸ ਵਕਤ ਭੀੜ ਤਮਾਸ਼ਬੀਨ ਬਣ ਕੇ ਦੇਖਦੀ ਹੈ। ਭੀੜ ਦਾ ਅਰਥ ਕੀ ਹੁੰਦਾ ਹੈ? ਇੱਥੇ ਮੈਂ ਬੇਨਤੀ ਕਰਾਂਗਾ ਉਹ ਸਤਿਗੁਰੂ ਜਿਹਨੂੰ ਮਾਇਆ ਦਾ ਕੋਈ ਲੇਪ ਛੇਪ ਨਹੀਂ, ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ, ਮੈਂ ਕਹਿੰਦਾ ਕੋਈ ਮਾਇਆ ਦਾ ਲੇਪ ਛੇਪ ਹੈ? ਕਵੀ ਸੈਨਾਪਤ ਨੇ ਇੱਕ ਬਚਨ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਬਾਰੇ, ਉਹ ਕਹਿੰਦਾ ਵੇਖੋ ਇੰਨੀ ਵੱਡੀ ਛੱਡਣ ਦੀ ਸਮਰੱਥ ਆ ਕਿ ਜਿਹੜੇ ਕਿਲਿਆਂ ਦੇ ਮਾਲਕ, ਘੋੜਿਆਂ ਦੇ ਮਾਲਕ, ਫੌਜਾਂ ਦੇ ਮਾਲਕ, ਖਜ਼ਾਨਿਆਂ ਦੇ ਮਾਲਕ, ਜਿਹਦੇ ਕਵੀਆਂ ਨੂੰ ਖੱਚਰਾਂ ਭਰ ਭਰ ਕੇ ਸੋਨੇ ਦੇ ਸਿੱਕੇ ਦਿੱਤੇ ਜਾਂਦੇ ਆ, ਇੱਕ ਖਿੰਨ ਲਾਇਆ, ਸਭ ਕੁਝ ਤਿਆਗ ਕੇ ਨਿਰੰਕਾਰ ਦੀ ਤਰ੍ਹਾਂ ਆਪਣੇ ਆਪ ਨੂੰ ਨਿਰਲੇਪ ਕਰ ਲਿਆ। ਮਹਾਰਾਜ ਕਹਿੰਦੇ ਆ, ਹੇ ਸਤਿਗੁਰੂ ਪ੍ਰਭੂ ਕਿਰਪਾ ਕਰੋ, ਸਾਨੂੰ ਉਹ ਸਤਿਗੁਰੂ ਮਿਲਾਵੋ ਜਿਸ ਉੱਪਰ ਮਾਇਆ ਦਾ ਅਸਰ ਨਹੀਂ।
ਹਰ ਹਰ ਨਾਮ ਸਦਾ ਸੁਖ ਦਾਤਾ।
ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਸਦੀਵ ਕਾਲ ਸੁਖ ਦਿੰਦਾ ਹੈ।
ਹਰ ਕੈ ਰੰਗ ਮੇਰਾ ਮਨ ਰਾਤਾ।
ਪਰਮਾਤਮਾ ਦੇ ਪ੍ਰੇਮ ਵਿੱਚ ਹੀ ਮੇਰਾ ਮਨ ਜਿਹੜਾ ਹੈ ਉਹ ਰੰਗਿਆ ਹੋਇਆ ਹੈ।
ਹਰ ਹਰ ਮਹਾਂਪੁਰਖ ਗੁਰ ਮਿਲਹੋ।
ਫਿਰ ਸ਼ਬਦ ਵਰਤਿਆ, ਹੇ ਪ੍ਰਭੂ ਜੀ ਕਿਰਪਾ ਕਰੋ, ਸਾਨੂੰ ਸਤਿਗੁਰੂ ਮਹਾਂਪੁਰਖ ਇਹ ਕਿਰਪਾ ਕਰਕੇ ਮਿਲਾਉਣਾ ਕਰੋ।
ਗੁਰ ਨਾਨਕ ਨਾਮ ਸੁਖ ਹੋਈ ਰਾਮ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਸਲ ਵਿੱਚ ਜਿਹੜਾ ਸੁਖ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਹੀ ਹੈ। ਜਿਹੜੀ ਸ਼ੁਰੂਆਤ ਆਪਾਂ ਕੀਤੀ ਸੀ ਕਿ ਨਾਮ ਤੋਂ ਬਿਨਾਂ ਸੁੱਖ ਕੋਈ ਨਹੀਂ, ਡਿੱਠਾ ਸਭ ਸੰਸਾਰ ਸੁੱਖ ਨੇ ਨਾਮ ਬਿਨ, ਇੰਨੀਆਂ ਕੋਈ ਬੇਨਤੀਆਂ ਇਹ ਸਵੀਕਾਰ ਕਰਿਓ, ਕਿਉਂਕਿ ਥੋੜ੍ਹਾ ਜਿਹਾ ਸਪੀਕਰ ਦਾ ਹੁੰਦਾ ਹੈ ਨਾ। ਚਲੋ ਮੈਂ ਕਹਿ ਵੀ ਦੇਣਾ, ਲਾਈਵ ਸੁਣਦੇ ਸ਼ਾਇਦ ਕੋਈ ਪ੍ਰਬੰਧਕ ਵੀ ਸੁਣ ਲੈ ਮੇਰੀ ਗੱਲ ਜੇ ਚੰਗੀ ਲੱਗੇ ਤਾਂ। ਇਹ ਹਰ ਗੁਰਦੁਆਰੇ ਦੀ ਪ੍ਰੋਬਲਮ ਹੈ, ਤਕਰੀਬਨ ਗੁੰਬਤਾਂ 'ਤੇ ਕਰੋੜਾਂ ਰੁਪਈਆ ਲਾ ਦਿੰਦੇ ਆ, ਜਿਨ੍ਹਾਂ ਸਟੇਜਾਂ ਤੋਂ ਪਰਫੋਰਮੈਂਸ ਹੋਣੀ ਹੈ ਉਹ 'ਤੇ ਸਪੀਕਰਾਂ ਦਾ ਕੋਈ ਗੱਲਬਾਤ। ਤੁਹਾਨੂੰ ਸਮਝ ਪੈ ਰਹੀ ਜੋ ਮੈਂ ਬੋਲਿਆ ਜ਼ਿਆਦਾ? ਸੱਚੀ ਦੱਸਿਓ, ਕੋਈ ਸਮਝ ਪਈ ਹੈ ਜ਼ਿਆਦਾ? ਮੈਂ ਇਸ ਕਰਕੇ ਬੇਨਤੀ ਕਰਾਂਗਾ ਵੀ ਸਪੀਕਰਾਂ ਦਾ ਸਿਸਟਮ, ਮੇਰੀ ਅਰਜ਼ ਹੈ ਪ੍ਰਬੰਧਕ ਵੀਰਾਂ ਨੂੰ ਕਿ ਐਡਾ ਵੱਡਾ ਅਸਥਾਨ ਹੈ, ਇੱਥੋਂ ਕਿੰਨੀ ਦੂਰ ਤੱਕ ਗੱਲ ਜਾਣੀ ਹੈ। ਆਪਾਂ ਬਾਹਰ ਦੀਆਂ ਬਿਲਡਿੰਗਾਂ ਵੀ ਬਣਾਉਣੀਆਂ, ਇਸ ਬਿਲਡਿੰਗ ਨੂੰ ਇਸ ਢੰਗ ਨਾਲ ਸੈੱਟ ਕਰ ਲਈਏ ਕਿ ਸਪੀਕਰ ਦੀ ਆਵਾਜ਼ ਸੰਗਤ ਦੇ ਕੰਨਾਂ ਤੱਕ ਪੈ ਸਕੇ। ਸਤਿਗੁਰੂ ਕਿਰਪਾ ਕਰੇ, ਆਓ ਇਸ ਅੰਮ੍ਰਿਤ ਬਚਨ ਨੂੰ ਆਪ ਜੀ ਅੰਤਲੇ ਜਿਹੜੀਆਂ ਤੁਕਾਂ ਨੇ ਉਹ ਸਰਵਣ ਕਰੋ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ। ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲੋ। ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।